ਚਵਰ ਤਾਂ ਕੀਤੀ ਜਾਂਦੀ ਹੈ, ਮੇਰਾ ਇਸ਼ਟ ਗੁਰੂ ਸ਼ਬਦ ਹੈ, ਏਦੂ ਵੱਡਾ ਹੋਰ ਕੋਈ ਮੇਰੇ ਲਈ ਨਹੀਂ। ਤਾਂ ਹੀ ਬਾਣੀ ਵਿੱਚ ਵੀ ਕਿਹਾ ਕਿ ਤਖ਼ਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ ਚੰਦੋਵਾ ਚਮਕਦਾ। ਰੱਬ ਲਈ ਵੀ ਸ਼ਬਦ ਵਰਤੇ ਗਏ, ਕਹਿਣ ਲੱਗੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚੌਰ ਛੱਤ ਤੇਰਾ ਚਵਰ ਤੇ ਛਤਰ ਨੇ ਚਲ ਗਏ। ਉੱਥੇ ਹਜ਼ੂਰ ਪ੍ਰਕਾਸ਼ ਕਰਨ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਸਵਰੂਪ ਮੰਜਾ ਸਾਹਿਬ ਕਹਿ ਲਓ ਉਸ ਉੱਪਰ ਬਿਰਾਜਮਾਨ ਕੀਤਾ। ਮਨ ਚਾਹਿਆ ਸ਼ਾਇਦ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਆਪ ਪ੍ਰਕਾਸ਼ ਕਰਨਗੇ, ਨਹੀਂ ਹਜ਼ੂਰ ਨੇ ਹੱਥ ਵਿੱਚ ਚਵਰ ਪਕੜੀਏ। ਬਾਬਾ ਬੁੱਢਾ ਸਾਹਿਬ ਜੀ ਨੂੰ ਸ਼ਬਦ ਕਹੇ ਕਿ ਬਾਬਾ ਜੀ ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹਜ਼ੂਰੀ ਸਜੋ। ਉੱਥੇ ਸ਼ਬਦ ਸਨ ਬੁੱਢਾ ਸਾਹਿਬ ਖੋਲੋ ਗ੍ਰੰਥ, ਖੋਲੋ ਗ੍ਰੰਥ ਦਾ ਅਰਥ ਪ੍ਰਕਾਸ਼ ਕਰੋ, ਜੋ ਅੱਜ ਮਨਾ ਰਹੇ ਹਾਂ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ ਆਵਾਜ਼, ਜਿਹਨੂੰ ਅੱਜ ਆਪਾਂ ਹੁਕਮਨਾਮਾ ਕਹਿੰਦੇ ਹਾਂ, ਮੁੱਖ ਵਾਕ ਕਹਿੰਦੇ ਹਾਂ। ਉਸ ਵਕਤ ਕਹਿੰਦੇ ਸਨ ਆਵਾਜ਼ਾਂ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼, ਸੁਣੇ ਸਭ ਪੰਥ ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸ਼ਬਦ ਸੀ ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਧੰਨ ਬਾਬਾ ਬੁੱਢਾ ਸਾਹਿਬ, ਉਹਨਾਂ ਨੇ ਹੁਕਮ ਲਿਆ ਹਜ਼ੂਰ ਨੇ ਉਸ ਵੇਲੇ ਦੱਸਿਆ ਪ੍ਰਕਾਸ਼ ਕਰਨਾ, ਕਿੱਥੇ ਵਿਸ਼ਰਾਮ ਕਰਾਉਣਾ, ਇਹ ਸਾਰੇ ਸ਼ਬਦ ਕਹਿ। ਪਰ ਮੈਂ ਜਿਹੜੀ ਅਸਲ ਬੇਨਤੀ ਕਰਨੀ ਚਾਹੁੰਦਾ, ਇਹ ਤਾਂ ਇੱਕ ਸਾਖੀ ਹੈ, ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਭਾਈ ਗੁਰਸਿੱਖੋ ਥੋੜ੍ਹਾ ਜਿਹਾ ਅੱਗੇ ਤੁਰਨਾ ਹੈ, ਇਹ ਪ੍ਰਕਾਸ਼ ਹੈ ਬਾਰਮੁਖੀ ਤਰਤੀਬ ਗ੍ਰੰਥ ਸਾਹਿਬ ਦਾ, ਅਤੇ ਪ੍ਰਕਾਸ਼ ਦਾ ਅਰਥ ਚਾਨਣ। ਅਸਲ ਵਿੱਚ ਇਸ ਪ੍ਰਕਾਸ਼ ਨੂੰ ਆਪਣੇ ਹਿਰਦੇ ਦਾ ਪ੍ਰਕਾਸ਼ ਬਣਾਉਣਾ ਹੈ। ਬਾਹਰ ਤਾਂ ਪ੍ਰਕਾਸ਼ ਹੋ ਗਿਆ ਅਤੇ ਅੰਦਰ ਹਨੇਰੇ ਵਿੱਚ ਡੁੱਬਾ ਰਿਹਾ, ਫਿਰ ਪ੍ਰਕਾਸ਼ ਕਾਹਦਾ? ਗੁਰੂ ਅਰਜੁਨ ਦੇਵ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਬਾਹਰ ਹਰਿਮੰਦਰ ਕੀਮਤੀ ਏ, ਹਰਿਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਤੇਰਾ ਸਰੀਰ ਵੀ ਇੱਕ ਹਰਿਮੰਦਰ ਹੈ, ਇੱਕ ਕੰਮ ਕਰੀ ਇਸ ਬਾਣੀ ਦਾ ਇੰਨਾ ਅਭਿਆਸ ਕਰ, ਤੇਰੇ ਸਰੀਰ ਦੇ ਹਰਿਮੰਦਰ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਜਾਏ। ਪ੍ਰਕਾਸ਼ ਅੰਤਰ ਵੀ ਕਰ, ਸ਼ਬਦਾਂ ਵੱਲ ਧਿਆਨ ਦੇਣਾ। ਸਿਰ ਮੈਂ ਕੁਛ ਮਿੰਟ ਲੈਣੇ ਨੇ ਅਭਿਆਸ ਬਾਣੀ ਦੇ ਸੰਬੰਧ ਵਿੱਚ। ਇਹ ਤਾਂ ਕਹਿ ਦਿੱਤਾ ਪਹਿਲਾ ਪ੍ਰਕਾਸ਼ ਹੋਇਆ, ਪਰ ਗੁਰਮੁਖੋ ਇਹ ਪ੍ਰਕਾਸ਼ ਅੰਦਰ ਕਿਵੇਂ ਹੋਵੇ? ਹਨੇਰੇ ਦੀ ਕੋਈ ਚਖੋਂਦ ਨਹੀਂ, ਚੇਤੇ ਰੱਖੋ ਹਨੇਰਾ ਪ੍ਰਕਾਸ਼ ਦੀ ਅਣਖੋਂਦ ਦਾ ਨਾਮ ਹੈ। ਪ੍ਰਕਾਸ਼ ਨਹੀਂ ਤੇ ਹਨੇਰਾ, ਜੇ ਚਾਨਣ ਹੋਵੇ ਤੇ ਕਿਤੇ ਹਨੇਰਾ ਹੁੰਦਾ? ਕਦੀ ਹਨੇਰਾ ਇਹ ਸ਼ਿਕਾਇਤ ਕਰੇ ਕਿ ਮੈਨੂੰ ਪੰਨ ਚਾਨਣ ਸੂਰਜ ਨਹੀਂ ਟਿਕਣ ਦਿੰਦਾ, ਤੇ ਗੁਰਮੁਖੋ ਉਸ ਵੇਲੇ ਜੇ ਪਰਮਾਤਮਾ ਕਹਿ ਕੇ ਆ ਤੂੰ ਸੂਰਜ ਦੇ ਸਾਹਮਣੇ ਖਲੋ ਕੇ ਦੱਸ ਕਿ ਸੂਰਜ ਤੈਨੂੰ ਤੰਗ ਕਰਦਾ, ਕਦੀ ਵੀ ਹਨੇਰਾ ਸੂਰਜ ਦੇ ਸਾਹਮਣੇ ਖਲੋ ਕੇ ਸ਼ਿਕਾਇਤ ਨਹੀਂ ਕਰ ਸਕੇਗਾ। ਹਨੇਰਾ ਤਾਂ ਨਾਮ ਹੀ ਉਸੇ ਦਾ ਜਿੱਥੇ ਸੂਰਜ ਨਹੀਂ ਆਇਆ। ਖੇਰੇ ਹਨੇਰੇ ਦੀ ਕੋਈ ਖੋਂਦ ਨਹੀਂ, ਪ੍ਰਕਾਸ਼ ਦੀ ਅਣਖੋਂਦ ਦਾ ਨਾਮ ਹੀ ਹਨੇਰਾ ਹੈ। ਗੁਰਮੁਖੋ ਇਸ ਅੰਦਰ ਦੇ ਢਾਂਚੇ ਵਿੱਚ ਕਈ ਜਨਮਾਂ ਦਾ ਹਨੇਰਾ ਪਿਆ, ਬਾਹਰ ਦੇ ਚਾਨਣ ਬੜੇ ਜੇ, ਲਾਈਟਾਂ ਘਰ 'ਚ ਲੱਗੀਆਂ ਨੇ, ਬਾਹਰ ਸੂਰਜ ਚੰਦਰਮਾ ਦੀ ਚਾਨਣੀ ਹੈ। ਇਸ ਬਾਹਰ ਦੇ ਪ੍ਰਕਾਸ਼ ਨਾਲ ਅੰਦਰ ਦੇ ਹਨੇਰੇ ਦਾ ਕੋਈ ਤਲੋਕਾਤ ਨਹੀਂ, ਅੰਦਰ ਦੇ ਹਨੇਰੇ ਉੱਥੇ ਮਿਟਦੇ ਨੇ ਜਿੱਥੇ ਗੁਰਬਾਣੀ ਦਾ ਚਾਨਣ ਆ ਜਾਏ। ਸਤਿਗੁਰੂ ਨੇ ਬਾਣੀ 'ਚ ਕਿਹਾ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਖੁੰਦਿਆਂ ਗੁਰਬਿਨ ਘੋਰ ਅੰਧਾਰ। ਫਿਰ ਉਹ ਦੀਵਾ ਚਾਨਣ ਕਿਵੇਂ ਆਵੇ, ਕਿਵੇਂ ਪ੍ਰਕਾਸ਼ ਅੰਦਰ ਆਵੇ? ਸਿਰ ਮੈਂ ਇਹ ਹੀ ਨੁਕਤਾ ਕਹਿ ਕੇ ਸੰਪੰਨਤਾ ਕਰਨੀ, ਪੜ੍ਹੀ ਜਾਂਦੇ ਹਾਂ। ਬਾਬਾ ਕਬੀਰ ਸਾਹਿਬ ਨੇ ਕਿਹਾ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚੈ ਬਾਰੰਗਬਾਰਾ, ਅੰਧਿਆਰਾ ਦੀਪਕ ਚਾਹੀਏ। ਹਨੇਰੇ ਵਿੱਚ ਤਾਂ ਦੀਵਾ ਬਾਲਣਾ ਪੈਂਦਾ, ਗੱਲਾਂ ਨਾਲ ਕਦੀ ਹਨੇਰਾ ਜਾਂਦਾ ਨਹੀਂ। ਹਨੇਰੇ ਨੂੰ ਤਲਵਾਰ ਲੈ ਕੇ ਕੱਟੋ, ਕਦੀ ਹਨੇਰਾ ਕੱਟਿਆ ਜਾਂਦਾ? ਹਨੇਰੇ ਨੂੰ ਤੁਸੀਂ ਆਪਾਂ ਧੱਕਾ ਮਾਰੀਏ ਕਿਤੇ ਧਕੇਲ ਕੇ ਹਨੇਰਾ ਚਲਾ ਜਾਏਗਾ? ਹਨੇਰੇ ਵਿੱਚ ਬੰਦੂਕਾਂ ਚਲਾਓ ਕਿ ਹਨੇਰੇ ਵਿੱਚ ਛੇਦ ਛਲਨੀ ਛਲਨੀ ਹੋ ਸਕੇਗਾ? ਨਹੀਂ, ਹਨੇਰਾ ਨਾ ਧੱਕਿਆ ਜਾਂਦਾ ਨਾ ਕੱਟਿਆ ਜਾਂਦਾ, ਹਨੇਰੇ ਨੂੰ ਖਤਮ ਕਰਨ ਲਈ ਦੀਵਾ ਬਲੇ ਅੰਧੇਰਾ ਜਾਏ। ਗੁਰੂ ਗ੍ਰੰਥ ਸਾਹਿਬ, ਦੀਵਾ ਬਾਲ, ਹਨੇਰਾ ਚਲਾ ਜਾਏਗਾ, ਅੰਧਿਆਰ ਹੈ, ਦੀਪਕ ਚਾਹੀਏ। ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਹੁਣ ਉਹ ਦੀਵਾ ਕਿਵੇਂ ਬਲੇ? ਇੱਕ ਸਵਾਲ ਹੈ, ਉਦਾਹਰਣ ਲੈ ਲਈ ਪ੍ਰਕਾਸ਼ ਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ। ਖਿਮਾ ਕਰਿਓ, ਮਹਿਸੂਸ ਨਾ ਕਰਿਓ, ਅਸੀਂ ਪ੍ਰਕਾਸ਼ ਦੀ ਗੱਲ ਕਰਨੇ ਹਾਂ। ਬਹੁਤਾਂਤ ਗ੍ਰੰਥੀ ਸਾਹਿਬ ਰੋਜ਼ ਪ੍ਰਕਾਸ਼ ਕਰਦੇ ਨੇ, ਕਈ ਪ੍ਰਕਾਸ਼ ਕਰਾਉਣ ਆਉਂਦੇ ਨੇ, ਪਰ ਬਦਕਿਸਮਤੀ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ ਆਪ ਹਨੇਰੇ ਵਿੱਚ ਡੁੱਬੇ ਹੋਏ ਨੇ। ਬਾਹਰ ਦਾ ਪ੍ਰਕਾਸ਼ ਹੈ, ਅੰਦਰ ਪ੍ਰਕਾਸ਼ ਕਿਵੇਂ ਹੋਵੇ? ਅੰਦਰ ਸਾਡੇ ਚਾਨਣ ਕਿਵੇਂ ਜਾਏ? ਤੇ ਇਹ ਵੀ ਗੱਲ ਮੈਂ ਸਪਸ਼ਟ ਕਰਦਿਆਂ, ਇੱਕ ਵਾਰੀ ਦੀਵਾ ਅੰਦਰ ਸ਼ਬਦ ਦਾ ਬਲ ਜਾਏ ਤੇ ਬਲਿਆ ਹੋਇਆ ਅੰਦਰ ਕਈ ਬੁੱਝਿਆਂ ਨੂੰ ਬਾਲ ਕੇ ਚਲਾ ਜਾਂਦਾ ਹੈ। ਬੁੱਝਿਆ ਹੋਇਆ ਅੰਦਰ ਕਦੀ ਨਹੀਂ ਜਗਾਏਗਾ। ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਨੇ ਬਚਨ ਕਹਿ ਕਿਵੇਂ ਦੀਵਾ ਬਲੇਗਾ? ਹਜ਼ੂਰ ਨੇ ਕਿਹਾ, ਬਿਨ ਤੇਲ ਦੀਵਾ ਕਿਉਂ ਜਲੇ? ਤੇਲ ਤੋਂ ਬਿਨਾਂ ਦੀਵੇ ਕਿਵੇਂ ਜਲਦੇ ਨੇ? ਮਹਾਰਾਜ, ਕਿਹੜੇ ਦੀਵੇ, ਕਿਹੜਾ ਤੇਲ? ਕਹਿਣ ਲੱਗੇ, ਸਰੀਰ ਇੱਕ ਦੀਪਕ ਹੈ, ਦੀਵਾ ਹੈ, ਦੀਵੇ ਦਾ ਢਾਂਚਾ ਹੈ। ਗੁਰਮੁਖਾ, ਇਹਦੇ ਵਿੱਚ ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ। ਸਰੀਰ ਇੱਕ ਦੀਵਾ ਹੈ ਤੇ ਦੀਵੇ ਵਿੱਚ ਤੇਲ ਕਮਾਈ ਦਾ, ਤੇ ਬੱਤੀ ਜਿਹੜੀ ਹੈ ਪੋਥੀਆਂ, ਧਰਮ ਦੀਆਂ ਪੋਥੀਆਂ ਬੇਅੰਤ ਨੇ, ਪੜੀਆਂ ਜਾ ਰਹੀਆਂ ਨੇ, ਚਰਚਾ ਹੋ ਰਹੀ ਹੈ। ਖਿਮਾ ਕਰਿਓ, ਅੱਜ ਬੰਦੇ ਨੇ ਧਰਮ ਦੇ ਸ਼ਬਦਾਂ ਨੂੰ ਤੇ ਧਰਮ ਦੀਆਂ ਪੋਥੀਆਂ ਨੂੰ ਹਥਿਆਰ ਬਣਾਇਆ ਕਿਸੇ ਦੂਜੇ ਬੰਦੇ ਨੂੰ ਕੱਟਣ ਵਾਸਤੇ। ਨਹੀਂ, ਧਰਮ ਦੇ ਸ਼ਬਦ ਕੈਂਚੀ ਦੀ ਤਰ੍ਹਾਂ ਕਤਰਨ ਵਾਲੇ ਨਹੀਂ। ਯਾਦ ਰੱਖਿਓ, ਧਰਮ ਦੇ ਸ਼ਬਦ ਤਾਂ ਸੂਈ ਨੇ ਜਿਹੜੇ ਕਤਰਿਆ ਹੋਇਆਂ ਨੂੰ ਦੁਬਾਰਾ ਜੋੜ ਦਿੰਦੇ ਨੇ, ਸ਼ਬਦ ਜੋੜਨ ਲਈ ਹੈ। ਹਜ਼ੂਰ ਨੇ ਕਿਹਾ, ਪੋਥੀ ਪੁਰਾਣ ਕਮਾਈਐ, ਤੂੰ ਪੁਰਾਣ ਧਰਮ ਪੋਥੀਆਂ ਗ੍ਰੰਥ ਪੜ੍ਹਨੇ, ਪਰ ਜੋ ਪੜ੍ਹਿਆ ਉਹਨੂੰ ਕਮਾ। ਕਮਾਣ ਦਾ ਮਤਲਬ ਕੀ? ਸਿਰਫ ਇੱਕ ਦੋ ਨੁਕਤਾ ਕਹਿ ਕੇ ਕਮਾਣ ਦਾ ਮਤਲਬ ਕੀ? ਬਹੁਤ ਵਾਰੀ ਪੜ੍ਹਨਾ ਇਹ ਵੀ ਇੱਕ ਕਮਾਣਾ ਸ਼ਬਦ। ਗੁਰਮੁਖੋ, ਕਮਾਣ ਦਾ ਮਤਲਬ ਹੈ ਜੋ ਸ਼ਬਦ ਨੇ ਕਿਹਾ ਕਿ ਮੈਂ ਉਸ ਉੱਤੇ ਆਪਣੇ ਸਰੀਰ 'ਤੇ ਪਹਿਰਾ ਦਿੱਤਾ। ਇੱਕ ਮੈਂ ਪਦਾ ਆਪ ਜੀ ਨਾਲ ਸਾਂਝਾ ਕਰ ਲੈਂਦਾ, ਕਮਾਣਾ ਕੀ ਹੈ। ਸੁਖਮਨੀ ਸਾਹਿਬ ਪੜ੍ਹਦਿਆਂ ਇਹ ਬਚਨ ਆਇਆ, ਮਿਥਿਆ ਨਾਹੀ ਰਸਨਾ ਪਰਸ। ਜੇ ਬੰਦਾ ਝੂਠ ਬੋਲ ਰਿਹਾ ਨਾਲ ਸੁਖਮਨੀ ਪੜ੍ਹ ਰਿਹਾ, ਉਹ ਗੱਲ ਚੇਤੇ ਰੱਖੇ, ਅਜੇ ਉਹਨੇ ਇਸ ਤੁਕ ਨੂੰ ਕਮਾਇਆ ਨਹੀਂ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਪਰਾਏ ਤਨ ਨੂੰ ਨਾ ਮਾੜੀ ਬਿਰਤੀ ਨਾਲ ਦੇਖ ਅੱਖਾਂ ਨਾਲ, ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਕਰਨਾ ਸੁਣਾ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ, ਜੇ ਅੱਖਾਂ ਤੇ ਕੰਨ ਤੇ ਜੀਭ ਤੇ ਇੰਦਰੀ ਤੇ ਕਾਬੂ ਪਾ ਲਿਆ ਤੇ ਸੱਚੀ ਮੁੱਚੀ ਕਮਾ ਲਿਆ, ਤੇ ਜੇ ਨਹੀਂ ਕਾਬੂ ਪਾਇਆ ਗਿਆ, ਜੇ ਪੜ੍ਹਿਆ ਜਾ ਰਿਹਾ, ਕਮਾਇਆ ਨਹੀਂ ਗਿਆ। ਹਜ਼ੂਰ ਨੇ ਕਿਹਾ, ਪੋਥੀ ਪੁਰਾਣ ਕਮਾਈਐ ਤੇ ਅਦਬ ਦੀ ਵੱਟੀ ਪਾ, ਭਉ ਵੱਟੀ ਇੱਤ ਤਨ ਪਾਈਐ। ਤੇ ਫਿਰ ਦੀਵਾ ਬਾਲਣ ਲਈ ਅੱਗ ਕਿਹੜੀਏ? ਸੱਚ ਬੂਝਣ ਆਣ ਜਲਾਈਐ, ਸੱਚ ਨਾਲ ਪਹਿਚਾਣ ਬਣਾ ਇਹਨੂੰ ਬਾਲ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੇ। ਤਾਂ ਹੀ ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਮਹਾਰਾਜ ਜੀ ਨੇ ਕਿਹਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇੱਕ ਖਿੰਨ ਵਿੱਚ ਚਾਨਣ ਹੋਇਆ। ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੀ ਸਰਕਾਰ ਵਿੱਚ ਤਾਂ 6000 ਦੇ ਕਰੀਬ ਸ਼ਬਦ ਮੰਨ ਲਈਏ, ਕਰੀਬ ਮੈਂ ਵਰਤ ਰਿਹਾ। ਗੁਰਮੁਖੋ, ਜਿਨ੍ਹਾਂ ਅੰਦਰ ਚਾਨਣ ਹੋਇਆ ਉਹਨਾਂ ਇੱਕ ਸ਼ਬਦ ਸੁਣਿਆ। ਸੱਜਣ ਠੱਗ ਨੇ ਸਿਰਫ ਇੱਕ ਸ਼ਬਦ ਸੁਣਿਆ, ਉਜਲ ਕਿਹਾ ਚਿਲਕਣਾ ਘੁੱਟ ਮਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਇੱਕ ਸ਼ਬਦ ਸੁਣਿਆ ਸੱਚੀ ਮੁੱਚੀ ਹਨੇਰਾ ਉੱਡ ਗਿਆ, ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ। ਇੱਕ ਹੈ ਬਾਹਰ ਦਾ ਪ੍ਰਕਾਸ਼ ਜੋ ਅੱਜ ਮਨਾ ਰਹੇ ਹਾਂ,